ਪਤਾ ਨਹੀਂ ਰੁੜਦਾ ਜਾ ਰਿਹਾ ਸੀ, ਕਦੇ ਕਿਸੇ ਤੀਲੇ ਨੂੰ ਪਕੜਦਾ, ਕਦੇ ਕਿਸੇ ਕੱਖ ਨੂੰ ਪਕੜਦਾ, ਤੇ ਕਿਨਾਰੇ ਤੇ ਇੱਕ ਬੈਠਾ ਹੋਇਆ ਸੀ, ਕਹਿੰਦਾ ਬਾਹਰ ਕਿਉਂ ਨਹੀਂ ਆ ਰਿਹਾ, ਕੀ ਪਾਣੀ ਡੂੰਘਾ ਕਿ ਛੱਲਾਂ ਵਿੱਚ ਤਾਂ ਨਹੀਂ ਫਸਿਆ ਹੋਇਆ। ਤੇ ਕਹਿਣ ਲੱਗਾ ਇਹ ਦੋ ਚਾਰ ਛੱਲਾਂ ਨੇ, ਇਹਨਾਂ ਨੂੰ ਪਾਰ ਕਰਕੇ ਤੇ ਕਿਨਾਰੇ ਆ ਜਾ। ਅੱਗੋਂ ਜਵਾਬ ਦਿੰਦਾ ਜਿਹੜਾ ਨਦੀ ਦੇ ਅੰਦਰ ਸੀ, ਉਹ ਕਹਿਣ ਲੱਗਾ ਕਿ ਜਿਚਰ ਛੱਲਾਂ 'ਚ ਫਸੀਏ ਨਾ ਤੇ ਅੰਦਾਜ਼ੇ ਨਹੀਂ ਲੱਗਦੇ, ਜਦ ਤੱਕ ਕੋਈ ਛੱਲਾਂ ਦੇ ਵਿੱਚ ਨਾ ਫਸੇ। ਉਹਨਾਂ ਨੂੰ ਕੀ ਅੰਦਾਜ਼ਾ ਹੈ, ਜਿਚਰ ਛੱਲਾਂ 'ਚ ਫਸੀਏ ਨਾ ਤੇ ਅੰਦਾਜ਼ੇ ਨਹੀਂ ਲੱਗਦੇ, ਕਿਨਾਰੇ ਬੈਠਿਆਂ ਨੂੰ ਕੀ ਪਤਾ ਹੈ ਤੂਫਾਨ ਕਿਤਨਾ ਹੈ। ਹੁਣ ਆ ਗਈ ਗੱਲ ਅਖੀਰਲੀ, ਕਿਨਾਰੇ ਬੈਠਿਆਂ ਨੂੰ ਕੀ ਪਤਾ ਤੂਫਾਨ ਕਿਤਨਾ ਹੈ। ਜਿਸਨੇ ਕਦੇ ਦੁੱਖ ਦਾ ਸਾਹਮਣਾ ਹੀ ਨਹੀਂ ਕੀਤਾ, ਉਹ ਕਿਸੇ ਦਾ ਦੁੱਖ ਕਿਵੇਂ ਵੰਡਾਏਗਾ। ਜਿਸਨੇ ਕਦੇ ਦੁੱਖ ਨੂੰ ਵੇਖਿਆ ਹੀ ਨਹੀਂ, ਉਹ ਦੁੱਖ ਨੂੰ ਕਿਵੇਂ ਵੰਡਾਏਗਾ। ਚਾਰ ਗੱਲਾਂ ਯਾਦ ਰੱਖੋ, ਬਾਲਾਂ ਬੱਚਿਆਂ ਦੀ ਹਰ ਕੋਈ ਕਰੇ ਸੇਵਾ, ਬੁੱਢੇ ਮਾਪਿਆਂ ਸੇਵਾ ਕਮਾਏ ਕੋਈ ਕੋਈ, ਇਹ ਪਹਿਲੀ ਗੱਲ ਹੈ। ਤੇ ਇੱਕ ਗੱਲ ਅੱਗੇ ਹੋਰ ਕਹਿਣ ਲੱਗਾ, ਤੁਹਾਨੂੰ ਸਾਰਿਆਂ ਨੂੰ ਤਜਰਬਾ ਵੀ ਹੋਏਗਾ, ਗੱਡੀ ਚੜ੍ਹਦਿਆਂ ਨੂੰ ਸਾਰੇ ਦਿਨ ਧੱਕੇ ਨਾਲ ਪਿਆਰ ਦੇ ਕੋਲ ਬਿਠਾਏ ਕੋਈ ਕੋਈ। ਤੀਜੀ ਗੱਲ, ਮਾਪੇ ਮਰ ਗਿਆਂ ਕਰਨ ਕੜਾ ਪੂੜੀ, ਜਿਉਂਦੇ ਮਾਪਿਆਂ ਪਾਣੀ ਪਿਲਾਏ ਕੋਈ ਕੋਈ। ਤੇ ਸਾਰੇ ਪੁੱਤਰਾਂ ਨਾਲ ਪਿਆਰ ਕਰਦੇ ਪਰ ਅੱਖਾਂ ਸਾਹਮਣੇ ਚਾਰ ਕੁਹਾਏ ਕੋਈ ਕੋਈ। ਇਹ ਗੱਲ ਕਿਸੇ ਵਿਰਲੇ ਦੇ ਹਿੱਸੇ 'ਚ ਆਈ ਹੈ। ਕਹਿੰਦੇ ਕਿ ਜਿਚਰ ਛੱਲਾਂ 'ਚ ਫਸੀਏ ਨਾ ਤੇ ਅੰਦਾਜ਼ੇ ਨਹੀਂ ਲੱਗਦੇ, ਕਿਨਾਰੇ ਬੈਠਿਆਂ ਨੂੰ ਕੀ ਪਤਾ ਹੈ ਤੂਫਾਨ ਕਿਤਨਾ ਹੈ। ਹੁਣ ਫਿਰ ਉਹੀ ਸਵਾਲ ਸੀ ਕਿ ਬੰਦਾ ਭਗਵਾਨ ਬਣ ਸਕਦਾ। ਉਹ ਕਹਿੰਦੇ ਕਿ ਇਹ ਭਗਵਾਨ ਬਣ ਸਕਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਨਹੀਂ, ਅਜੇ ਇਹ ਫੇਰ ਸੋਚਾਂਗੇ। ਕਿਤਨੀ ਸੁੰਦਰ ਗੱਲ ਹੈ, ਇਹ ਭਗਵਾਨ ਬਣ ਸਕਦਾ, ਇਹ ਤਸੀ ਸਵਾਲ। ਜਵਾਬ ਅੱਗੋਂ, ਅਜੇ ਇਹ ਫੇਰ ਸੋਚਾਂਗੇ, ਅਜੇ ਤਾਂ ਵੇਖਣਾ ਹੈ ਆਦਮੀ ਇਨਸਾਨ ਕਿਤਨਾ ਹੈ, ਭਗਵਾਨ ਬਣ ਸਕਦਾ ਕਿ ਨਹੀਂ। ਇਹ ਗੱਲ ਬਾਅਦ ਵਿੱਚ ਸੋਚਾਂਗੇ, ਅਜੇ ਤਾਂ ਇੰਨੀ ਗੱਲ ਸੋਚਣੀ ਹੈ ਕਿ ਇਸ ਬੰਦੇ ਵਿੱਚ ਇਨਸਾਨੀਅਤ ਕਿਤਨੀ ਆਈ ਹੈ। ਇਨਸਾਨ ਤੋਂ ਬਾਅਦ ਭਗਵਾਨ ਬਣੇਗਾ, ਫਿਰ ਇਤਨਾ ਉੱਚਾ ਬਣ ਜਾਏਗਾ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜਾ ਕਿਆ ਹੈ। ਇਤਨਾ ਉੱਚਾ ਬਣ ਜਾਏ, ਨਾਮ ਜਪ ਕੇ ਸਿਮਰਨ ਕਰਕੇ ਇੰਨਾ ਉੱਚਾ ਬਣ ਜਾਏ ਕਿ ਪੀਲਣੀ ਦੇ ਘਰ ਫਿਰ ਰਾਮ ਆਪ ਆ ਜਾਏ, ਬਿਦਰ ਦੇ ਘਰ ਕ੍ਰਿਸ਼ਨ ਆਪੇ ਆ ਜਾਏ। ਇੰਨਾ ਉੱਚਾ ਬਣ ਜਾ, ਤੂੰ ਗੇਟ ਤੇ ਸੁਦਾਮੇ ਵਾਂਗ ਖੜਾ ਹੋਵੇਂ ਤੇ ਭਗਵਾਨ ਆਪਣਾ ਸਿੰਘਾਸਨ ਛੱਡ ਕੇ ਤੇਰੇ ਕੋਲ ਆ ਜਾਏ। ਇੰਨਾ ਉੱਚਾ ਬਣ ਜਾ, ਤੂੰ ਲਾਲੋ ਵਾਂਗੂ ਆਪਣੀ ਝੁੱਗੀ ਵਿੱਚ ਬੈਠਾ ਹੋਵੇਂ ਤੇ ਬਾਹਰ ਗੁਰੂ ਨਾਨਕ ਤੇਰਾ ਦਰਵਾਜ਼ਾ ਖੜਕਾ ਰਿਹਾ ਹੋਵੇ। ਲੇਕਿਨ ਇਹਦੇ ਲਈ ਇਨਸਾਨ ਬਣਨਾ ਪਵੇਗਾ। ਜਿਹੜਾ ਕਿਸੇ ਦੇ ਦੁੱਖ ਦਰਦ ਨੂੰ ਨਹੀਂ ਜਾਣਦਾ ਉਹ ਹੈਵਾਨ ਹੈ, ਪਸ਼ੂ ਦੇ ਦਿਲ ਵਿੱਚ ਵੀ ਦਰਦ ਹੈ, ਸੱਪ ਦੇ ਦਿਲ ਵਿੱਚ ਵੀ ਦਰਦ ਹੈ, ਕਿੰਨਾ ਜ਼ਰੀਲਾ ਪਰ ਬੀਨ ਤੇ ਮਸਤ ਹੋ ਜਾਂਦਾ ਆਪਣਾ ਆਪ ਲੁਟਾ ਦਿੰਦਾ ਐ ਵੀ ਤੇਰੇ ਨਾਲੋਂ ਚੰਗਾ ਤੇਰੇ ਨਾਲੋਂ ਇੱਕ ਹਾਥੀ ਜਾਨਵਰ ਚੰਗਾ ਹੈ ਉਹਦੇ ਸਿਰ ਵਿੱਚ ਕਿਤਨੇ ਸੂਏ ਮਾਰਦਾ ਕਿਤਨੇ ਅੰਕਸ਼ ਮਾਰਦਾ ਮੁਹਾਵਤ ਫਿਰ ਵੀ ਹਾਥੀ ਬੰਦੇ ਦੀ ਸੇਵਾ ਕਰਦਾ ਪਰ ਇਹ ਬੰਦਿਆ ਤੈਨੂੰ ਉਸ ਪਰਮਾਤਮਾ ਨੇ ਕਿਤਨੇ ਸੁੱਖ ਬਖਸ਼ੇ ਨੇ ਉਹਨਾਂ ਸੁੱਖਾਂ ਦੇ ਵਿੱਚ ਉਹਨਾਂ ਸੁੱਖਾਂ ਨੂੰ ਪ੍ਰਾਪਤ ਕਰਕੇ ਫਿਰ ਵੀ ਤੂੰ ਸੱਪ ਨਾਲੋਂ ਜ਼ਹਿਰੀਲਾ ਡੰਗ ਮਾਰਦਾ ਬਾਦਸ਼ਾਹ ਅਕਬਰ ਉਹਦੀ ਨੌਕਰਾਣੀ ਉਹਦੀ ਦਾਸੀ ਸਵਾ ਮਣ ਫੁੱਲਾਂ ਦੀ ਸੇਜ ਰੋਜ਼ ਵਿਛਾਉਂਦੀ ਸੀ ਅੱਜ ਫੁੱਲਾਂ ਦੀ ਸੇਜ ਵਿਛਾਈ ਤੇ ਬਾਦਸ਼ਾਹ ਅਕਬਰ ਨੂੰ ਥੋੜ੍ਹੀ ਦੇਰ ਹੋ ਗਈ ਦਾਸੀ ਨੇ ਸੋਚਿਆ ਅੱਜ ਸ਼ਾਇਦ ਬਾਦਸ਼ਾਹ ਸੌਣ ਵਾਸਤੇ ਨਾ ਆਵੇ ਵੇਖਾਂ ਤੇ ਸਹੀ ਇਸ ਸੇਜਾਂ ਤੇ ਸੌਂ ਕੇ ਵੇਖਾਂ ਕਿਤਨਕ ਸਵਾਦ ਹੈ ਕਿਤਨਕ ਆਨੰਦ ਹੈ ਵਿਚਾਰੀ ਮੰਜੀ ਤੇ ਸੌਣ ਵਾਲੀ ਅੱਜ ਸੇਜਾਂ ਤੇ ਸੌਂ ਗਈ ਅਜੇ 5 ਮਿੰਟ ਹੋਏ ਸਨ ਤੇ ਨੀਂਦ ਆ ਗਈ ਤੇ ਉੱਤੋਂ ਅਕਬਰ ਵੀ ਆ ਗਿਆ ਕੀ ਤੱਕੇ ਮੇਰੀ ਨੌਕਰਾਣੀ ਮੇਰੀ ਸੇਜਾ ਤੇ ਸੁੱਤੀ ਹੋਈ ਹੈ ਬਾਦਸ਼ਾਹ ਦੇ ਕੋਲ ਇੱਕ ਪਤਲੀ ਜੀ ਛਮਕ ਸੀ ਇਤਨਾ ਮਾਰਿਆ ਕਿ ਸਰੀਰ ਦਾ ਕੋਈ ਵੀ ਅੰਗ ਇਹੋ ਜਿਹਾ ਨਾ ਰਿਹਾ ਜਿੱਥੇ ਲਾਸ਼ਾਂ ਨਾ ਪਈਆਂ ਹੋਣ ਇਹ ਦਾਸੀ ਪਹਿਲਾਂ ਤਾਂ ਰੋਈ ਫਿਰ ਹੱਸ ਪਈ ਅਕਬਰ ਕਹਿਣ ਲੱਗਾ ਤੂੰ ਰੋਈ ਕਿਉਂ ਹੈ ਤੇ ਹੱਸੀ ਕਿਉਂ ਹੈ ਕਹਿਣ ਲੱਗੀ ਰੋਈ ਤੇ ਮੈਂ ਇਸ ਵਾਸਤੇ ਹਾਂ ਤੇਰੀਆਂ ਛਮਕਾਂ ਦੀ ਮੈਨੂੰ ਬੜੀ ਦਰਦ ਹੋਈ ਹੈ ਕਿਉਂਕਿ ਤੂੰ ਬੜੀ ਬੇਰਹਿਮੀ ਨਾਲ ਮਾਰਿਆ ਤੇਰੇ ਅੰਦਰ ਮੈਂ ਸਮਝਿਆ ਸੀ ਖੁਦਾ ਨੇ ਰਹਿਮ ਪੈਦਾ ਕੀਤਾ ਹੈ ਕਿਉਂਕਿ ਤੂੰ ਬਾਦਸ਼ਾਹ ਹੈ ਤੇਰੇ ਅੰਦਰ ਰੱਬ ਨੇ ਮੈਂ ਸਮਝਿਆ ਸੀ ਬੜਾ ਰਹਿਮ ਪੈਦਾ ਕੀਤਾ ਹੋਏਗਾ ਪਰ ਮੈਨੂੰ ਤੇ ਅੱਜ ਪਤਾ ਲੱਗਾ ਤੇਰੇ ਵਰਗਾ ਬੇਰਹਿਮ ਦੁਨੀਆਂ 'ਚ ਕੋਈ ਨਹੀਂ ਤੇ ਮੈਂ ਇਸ ਵਾਸਤੇ ਰੋ ਰਹੀ ਸੀ ਜੇ ਕੋਈ ਬੰਦਾ ਮੈਨੂੰ ਹੋਰ ਮਾਰਦਾ ਤੇ ਮੈਂ ਤੇਰੇ ਅੱਗੇ ਸ਼ਿਕਾਇਤ ਕਰਦੀ ਹੁਣ ਤੇਰੀ ਸ਼ਿਕਾਇਤ ਕਿਹਦੇ ਅੱਗੇ ਕਰਾਂ ਕਹਿਣ ਲੱਗਾ ਇਹ ਤਾਂ ਤੇਰੇ ਰੋਣ ਦਾ ਕਾਰਨ ਹੈ ਤੇਰੇ ਰੋਣ ਦਾ ਕਾਰਨ ਤੇ ਮੈਂ ਸਮਝ ਗਿਆ ਤੇ ਤੇਰੇ ਹੱਸਣ ਦਾ ਕਾਰਨ ਕੀ ਹੈ ਕਹਿਣ ਲੱਗੀ ਮੈਂ ਹੱਸੀ ਇਸ ਲਈ ਹਾਂ ਮੈਨੂੰ ਤੇਰੇ ਹਾਲ ਤੇ ਬੜਾ ਤਰਸ ਆਇਆ ਹੈ ਬਾਦਸ਼ਾਹ ਥੋੜ੍ਹਾ ਗੁੱਸੇ 'ਚ ਆ ਗਏ ਕ੍ਰੋਧ ਵਿੱਚ ਆ ਗਏ ਕਹਿਣ ਲੱਗਾ ਤੂੰ ਕੌਣ ਹੁੰਦੀ ਹੈ ਮੇਰੇ ਹਾਲ ਤੇ ਰਹਿਮ ਕਰਨ ਵਾਲੀ ਤੂੰ ਇੱਕ ਸੇਵਕ ਇੱਕ ਨੌਕਰਾਣੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੂੰ ਮੇਰੇ ਹਾਲ ਤੇ ਕਿਵੇਂ ਰਹਿਮ ਕੀਤਾ ਹੈ ਤੂੰ ਹੋਵੇਂ ਕੌਣ ਮੇਰੇ ਹਾਲ ਤੇ ਰਹਿਮ ਕਰਨ ਵਾਲੀ ਕਹਿਣ ਲੱਗੀ ਬਾਦਸ਼ਾਹ ਰੋਈ ਤਾਂ ਮੈਂ ਇਸ ਵਾਸਤੇ ਸੀ ਕਿ ਮੈਨੂੰ ਤੇਰੀ ਮਾਰ ਦੀ ਦਰਦ ਬੜੀ ਹੋਈ ਹੈ ਹੱਸੀ ਮੈਂ ਇਸ ਵਾਸਤੇ ਹਾਂ ਕਿ ਤੇਰੇ ਹਾਲ ਤੇ ਮੈਨੂੰ ਰਹਿਮ ਆਇਆ ਤੇਰੇ ਹਾਲ ਤੇ ਮੈਨੂੰ ਤਰਸ ਆਇਆ